SBS Radio. ਮੋਨੀ ਜੀ ਦੀਆਂ ਖੱਟੀਆਂ ਮਿੱਠੀਆਂ ਗੱਲਾਂ ਵਿੱਚ ਸਾਰੇ ਹਾਜ਼ਰੀਨ ਨੂੰ ਮੇਰੇ ਵੱਲੋਂ, ਮਨਪ੍ਰੀਤ ਵੱਲੋਂ ਸਤਿ ਸ਼੍ਰੀ ਅਕਾਲ, ਸਲਾਮ ਤੇ ਨਮਸਕਾਰ ਤੇ ਸਭ ਤੋਂ ਵੱਡਾ ਸਵਾਗਤ ਤੁਹਾਨੂੰ ਜੀ, ਜਿਹੜੇ ਤੁਸੀਂ ਸਾਡੇ ਨਾਲ ਜੁੜੇ ਹੋ ਇੰਡੀਆ ਤੋਂ। ਮੋਨੀ ਜੀ ਬਹੁਤ ਬਹੁਤ ਸਵਾਗਤ ਹੈ।
ਸਤਿ ਸ਼੍ਰੀ ਅਕਾਲ ਮੇਰਾ ਸਭ ਨੂੰ, ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਸਲਾਮ। ਔਰ ਮੈਂ ਆਪ ਜੀ ਵਾਸਤੇ ਲੈ ਕੇ ਫਿਰ ਹਾਜ਼ਰ ਹੋਈ ਹਾਂ, ਔਰ ਮੈਂ ਬੜੀ ਖੁਸ਼ਕਿਸਮਤ ਹਾਂ ਕਿ ਮੇਰੀ ਇਸ ਚੀਜ਼ ਨੂੰ ਸਭ ਪਸੰਦ ਕਰ ਰਹੇ ਹਨ, ਅਤੇ ਮੈਨੂੰ ਬੜਾ ਹੀ ਫਖਰ ਹੈ, ਮੈਨੂੰ ਵੀ, ਮੇਰੇ ਭੈਣ ਭਰਾਵਾਂ ਨੂੰ ਵੀ, ਮੇਰੇ ਸੁਣਨ ਵਾਲਿਆਂ ਨੂੰ ਵੀ। ਤੇ ਮੇਰਾ ਸਭ ਨੂੰ ਬਹੁਤ ਬਹੁਤ ਸ਼ੁਕਰੀਆ ਔਰ ਬਹੁਤ ਬਹੁਤ ਨਮਸਕਾਰ ਔਰ ਸਤਿ ਸ਼੍ਰੀ ਅਕਾਲ ਔਰ ਸਲਾਮ
ਜੀ। ਇਸ ਪਰਾਏ ਮੁਲਕ ਵਿੱਚ ਬੈਠੇ ਹੋਏ ਤੁਸੀਂ ਸਾਨੂੰ ਆਪਣੇ ਵਤਨ ਨਾਲ ਜੋੜ ਦਿਓ, ਆਪਣੀ ਮਾਂ ਬੋਲੀ ਨਾਲ ਜੋੜ ਦਿਓ, ਸਭ ਤੋਂ ਵੱਡੀ ਗੱਲ ਵੱਡੇ ਬਜ਼ੁਰਗਾਂ ਦੇ ਅਖਾਣਾਂ ਨਾਲ ਸਾਨੂੰ ਰੂਬਰੂ ਕਰਾਉਂਦੇ ਹੋ। ਸਕਦਾ ਅੱਜ ਕੱਲ ਦੀ ਪੀੜ੍ਹੀ ਦੇ ਬੱਚਿਆਂ ਨੇ ਕਦੀ ਸੁਣੀਆਂ ਵੀ ਨਾ ਹੋਣ ਇਹ ਗੱਲਾਂ
ਜੀ। ਹਾਂਜੀ, ਤੇ ਮੈਂ ਹੁਣ ਆਪਣੀ ਨਾਕਾਮ ਕੋਸ਼ਿਸ਼ ਕਰਕੇ ਜਿਹੜੀ ਕਿ ਮੈਨੂੰ ਲੱਗਦਾ ਕਿ ਸਫਲ ਹੋਏਗੀ, ਤੇ ਮੈਂ ਆਪਣਾ ਇੱਕ ਮੁਹਾਵਰਾ ਪਹਿਲੇ ਰੱਖ ਰਹੀ ਹਾਂ
ਜੀ।
ਪਹਿਲਾ ਮੁਹਾਵਰਾ ਹੈ ਜੀ, ਜਿਸ ਦੇ ਪੈਰ ਨਾ ਤੇਈ ਵਿਆਈ ਉਹ ਕੀ ਜਾਣੇ ਪੀਰ ਪਰਾਈ। ਜਿਸ ਇਨਸਾਨ ਨੂੰ ਜ਼ਿੰਦਗੀ ਵਿੱਚ ਕੋਈ ਵੀ ਦੁੱਖ ਤਕਲੀਫ ਨਹੀਂ ਹੁੰਦੀ, ਉਹ ਬੰਦਾ ਕਦੀ ਵੀ ਦੂਜੀ ਦੀ ਤਕਲੀਫ ਨੂੰ ਮਹਿਸੂਸ ਨਹੀਂ ਕਰ ਸਕਦਾ, ਕਿਉਂਕਿ ਉਸਨੂੰ ਪਤਾ ਹੀ ਨਹੀਂ ਹੁੰਦਾ ਕਿ ਦੂਜੇ ਨੂੰ ਕਿਤਨੀ ਤਕਲੀਫ ਔਰ ਦੁੱਖ ਹੈ। ਦੂਜੇ ਦਾ ਦੁੱਖ ਤਕਲੀਫ ਅਸੀਂ ਤਾਂ ਹੀ ਮਹਿਸੂਸ ਕਰ ਸਕਦੇ ਹਾਂ ਜਦ ਉਹ ਸਾਡੇ ਤੇ ਬੀਤਦੀ ਹੈ। ਦੂਜੇ ਦਾ ਦੁੱਖ ਉਹ ਤੇ ਕਹਿੰਦਾ ਹੈ ਕੀ ਹੈ, ਛੋਟੀ ਜਿਹੀ ਸੀ ਚੀਜ਼ ਹੈ, ਪੈਰ ਦੇ ਵਿੱਚ ਇੱਕ ਛੋਟਾ ਜਿਹਾ ਕੱਟ ਹੈ, ਇਹਦੀ ਕਿਤਨੀ ਕੁਝ ਤਕਲੀਫ ਹੋਣੀ ਹੈ, ਲੇਕਿਨ ਹੁੰਦੀ ਉਸਨੂੰ ਹੀ ਹੈ ਜੋ ਸਹਿੰਦਾ ਹੈ। ਉਹ ਆਇਆ ਇਹ ਕਰਦਾ ਹੈ ਤੇ ਦੂਜਾ ਉਹਦਾ ਮਜ਼ਾਕ ਉਡਾਉਂਦਾ ਹੈ। ਸੋ ਇਸ ਨੂੰ ਹੀ ਵੇਖ ਕੇ ਕਿਸੇ ਵੱਡੇ ਨੇ ਇਹ ਅਖਾਣ ਕਿਹਾ ਹੈ, ਜਿਸ ਤੇ ਪੈਰ ਨਾ ਪਈ ਵਿਆਹੀ ਉਹ ਕੀ ਜਾਣੇ ਪੀਰ ਪਰਾਈ। ਵਿਆਹੀ ਹੁੰਦੀ ਹੈ ਅੱਡੀ ਦੇ ਵਿੱਚ ਜਾਂ ਅੰਗੂਠੇ ਦੇ ਵਿੱਚ ਇੱਕ ਛੋਟਾ ਜਿਹਾ ਕੱਟ ਹੋ ਜਾਂਦਾ, ਔਰ ਉਸਦੀ ਵਾਕਈ ਬਹੁਤ ਜ਼ਿਆਦਾ ਤਕਲੀਫ ਹੁੰਦੀ ਹੈ, ਔਰ ਉਹ ਹੀ ਸਮਝ ਸਕਦਾ ਹੈ ਜਿਸ ਦੇ ਉੱਤੇ ਉਹ ਬੀਤਦੀ ਹੈ। ਅਸੀਂ ਤੇ ਵੈਸੇ ਗੱਲਾਂ ਹੀ ਕਰ ਸਕਦੇ ਹਾਂ ਜਦ ਤੱਕ ਕਿ ਅਸੀਂ ਉਸ ਚੀਜ਼ ਦੇ ਰੂਬਰੂ ਨਾ ਹੁੰਦੇ ਹਾਂ। ਇਸ ਕਰਕੇ ਜਿਸ ਤੇ ਪੈਰ ਨਾ ਪਈ ਵਿਆਹੀ ਉਹ ਕੀ ਜਾਣੇ ਪੀਰ ਪਰਾਈ।
ਕਿੰਨੀ ਖੂਬਸੂਰਤੀ ਨਾਲ ਇਹ ਗੱਲ ਸਮਝਾਈ ਹੈ। ਮੇਰੇ ਖਿਆਲ ਅੰਗਰੇਜ਼ੀ ਵਿੱਚ ਵੀ ਅਖਾਣ ਹੈ ਨਾ, ਟੂ ਵਾਕ ਇਨ ਸੰਬਡੀ ਐਲਸਿਸ ਸ਼ੂਜ਼, ਦੂਜੇ ਦੇ ਬੂਟ ਪਾ ਕੇ ਵੇਖੋ ਤੇ ਉਹਦੇ ਨਕਸ਼ੇ ਕਦਮਾਂ ਤੇ ਚੱਲ ਕੇ ਦੇਖੋ ਤਾਂ ਤੁਹਾਨੂੰ ਸਮਝ ਆਏਗੀ।
ਬਿਲਕੁਲ ਬਿਲਕੁਲ
ਜੀ, ਗੱਲ ਤਾਂ ਇਹ ਹੋਗੀ ਕਿ ਰਾਜੇ ਨੂੰ ਰੰਗ ਦੀ ਪੀੜ ਦਾ ਕਿਵੇਂ ਪਤਾ, ਜਿੱਤੇ ਕਰੋ ਰੰਗ ਆਪਣਾ ਬਣੇ। ਹਾਂਜੀ
ਬਿਲਕੁਲ ਬਿਲਕੁਲ, ਜਦ ਤੱਕ ਤੁਸੀਂ ਵਰਤੋਗੇ ਨਹੀਂ ਤਦ ਤੱਕ ਤੁਹਾਨੂੰ ਕੁਛ ਨਹੀਂ ਪਤਾ ਚੱਲੇਗਾ।
ਠੀਕ ਹੈ ਜੀ, ਹੁਣ ਅਗਲਾ ਅੱਜ ਦਾ ਮੁਹਾਵਰਾ ਦੂਸਰਾ ਕਿਹੜਾ ਹੈ?
ਅਗਲਾ ਅੱਜ ਦਾ ਮੁਹਾਵਰਾ ਹੈ, ਜਿਉਂ ਜਿਉਂ ਤੋਸੋ ਤਿਉਂ ਤਿਉਂ ਰੋਸੋ। ਕਦੀ ਕਦੀ ਜ਼ਿੰਦਗੀ ਵਿੱਚ ਇਹ ਵੇਖਣ ਨੂੰ ਆਇਆ ਹੈ ਕਿ ਕਈ ਬੰਦੇ ਤੁਹਾਨੂੰ ਆਮ ਜ਼ਿੰਦਗੀ ਵਿੱਚ ਬੜੇ ਹੀ ਚੰਗੇ ਲੱਗਦੇ ਹਨ। ਉਹਨਾਂ ਦਾ ਵਤੀਰਾ, ਉਹਨਾਂ ਦਾ ਸੁਭਾਅ, ਉਹਨਾਂ ਦੀਆਂ ਮਿੱਠੀਆਂ ਮਿੱਠੀਆਂ ਗੱਲਾਂ ਤੁਹਾਡੇ ਦਿਲ ਨੂੰ ਮੋਹ ਲੈਂਦੀਆਂ ਹਨ, ਪਰ ਅਸਲ ਜ਼ਿੰਦਗੀ ਵਿੱਚ ਉਹ ਬੰਦੇ ਬੜੇ ਹੀ ਕੋਰੇ ਤੇ ਬੜੇ ਹੀ ਭੈੜੇ ਹੁੰਦੇ ਹਨ। ਉਹ ਮੂੰਹ ਦੇ ਬੜੇ ਮਿੱਠੇ ਹੁੰਦੇ ਹਨ ਪਰ ਅੰਦਰੋਂ ਬੜੇ ਹੀ ਕੋੜੇ ਹੁੰਦੇ ਹਨ। ਇਸ ਕਰਕੇ ਉਸਨੂੰ ਅਸੀਂ ਨਹੀਂ ਸਮਝ ਪਾਉਂਦੇ, ਜਦ ਸਾਡਾ ਵਾਹ ਉਹਨਾਂ ਨਾਲ ਨਹੀਂ ਪੈਂਦਾ, ਜਦ ਤੱਕ ਸਾਨੂੰ ਇਹ ਯਕੀਨ ਨਹੀਂ ਹੋ ਜਾਂਦਾ। ਜਿਹੜੇ ਬੰਦੇ ਉਹਨਾਂ ਨੂੰ ਜਾਣਦੇ ਹਨ ਉਹ ਸਾਨੂੰ ਬੜਾ ਹੀ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਅਸੀਂ ਉਹਨਾਂ ਦੀ ਗੱਲ ਨੂੰ ਪੱਲੇ ਨਹੀਂ ਬੰਨਦੇ। ਜਦ ਕਿ ਉਹ ਬੰਦੇ ਤੁਹਾਨੂੰ ਸਮਝਾ ਕੇ ਤੰਗ ਆ ਜਾਂਦੇ ਹਨ ਤੇ ਉਹ ਚੁੱਪ ਹੋ ਜਾਂਦੇ ਹਨ, ਔਰ ਉਹ ਸੋਚਦੇ ਹਨ ਚਲੋ ਜਾਣ ਦਿਓ, ਜਦ ਇਹਨਾਂ ਨੂੰ ਆਪਣੇ ਤੇ ਵਿਰਤੇਗੀ ਤਾਂ ਦੇ ਸਮਝਣਗੇ। ਔਰ ਜਦ ਕੁਛ ਦਿਨਾਂ ਬਾਅਦ ਉਹਨਾਂ ਦਾ ਉਸ ਨਾਲ ਵਾਹ ਪੈਂਦਾ ਹੈ, ਉਹ ਉਸ ਦੇ ਨਾਲ ਵਰਤਦੇ ਹਨ ਤੇ ਉਹਨਾਂ ਨੂੰ ਸੱਚਾਈ ਦਾ ਪਤਾ ਲੱਗਦਾ ਹੈ ਤੇ ਉਹ ਕਹਿੰਦੇ ਨੇ ਵਾਕਈ ਉਹ ਜਿਹੜਾ ਬੰਦਾ ਸਾਨੂੰ ਇਤਨੀ ਗੱਲ ਸਮਝਾ ਰਿਹਾ ਸੀ ਪਰ ਅਸੀਂ ਸਮਝ ਨਹੀਂ ਰਹੇ ਸੀ, ਵਾਕਈ ਇਹ ਬੰਦਾ ਅੰਦਰੋਂ ਬੜਾ ਕੋੜਾ ਹੈ ਪਰ ਬਾਹਰੋਂ ਬੜਾ ਹੀ ਮਿੱਠਾ ਹੈ, ਇਸ ਨੂੰ ਕੋਈ ਵੀ ਬੰਦਾ ਸਮਝ ਨਹੀਂ ਸਕਦਾ। ਤੇ ਉਸਨੇ ਆਪਣੇ ਆਪ ਨੂੰ ਮਹਿਸੂਸ ਕੀਤਾ ਕਿ ਉਹ ਬੰਦਾ ਠੀਕ ਕਹਿੰਦਾ ਸੀ ਕਿ ਜਿਉਂ ਜਿਉਂ ਧੋਸੋ ਤਿਉਂ ਤਿਉਂ ਰੋਸੋ, ਮਤਲਬ ਜਿਉਂ ਜਿਉਂ ਤੁਸੀਂ ਉਹਦੇ ਨਾਲ ਵਰਤੋਗੇ ਤਾਂ ਤੁਹਾਨੂੰ ਮੇਰੀ ਸੱਚਾਈ, ਉਹਨਾਂ ਦਾ ਭੈੜਾਪਨ ਤੁਹਾਡੇ ਸਾਹਮਣੇ ਆ ਜਾਏਗਾ। ਸੋ ਅਸੀਂ ਬੜੀ ਮੁਸ਼ਕਿਲ ਕਿਸੇ ਕਿਸੇ ਗੱਲ ਦੀ ਗੱਲ ਨੂੰ ਮੰਨਦੇ ਹਾਂ ਪਰ ਮੰਨਣੀ ਪੈਂਦੀ ਹੈ, ਜ਼ਿੰਦਗੀ ਦੀ ਇੱਕ ਸੱਚੀ ਗੱਲ ਹੈ।
ਜਦ ਤੱਕ ਹੱਡ ਨਾਲ ਨਾ ਬੀਤੇ ਤੇ ਤੁਸੀਂ ਦੂਸਰੇ ਦੀ ਗੱਲ ਮੰਨਦੇ ਨਹੀਂ। ਮੇਰੇ ਖਿਆਲ ਇਹੀ ਹੁੰਦਾ ਕਿ ਦੂਰੋਂ ਸਾਰਾ ਕੁਝ ਬੜਾ ਸੋਹਣਾ ਲੱਗਦਾ ਪਰ ਨੇੜਿਓਂ ਆ ਕੇ ਹੀ ਸਮਝ ਆਉਂਦੀ, ਅਕਲ ਆਉਂਦੀ ਹੈ ਕਿ ਅਸਲ ਸੱਚਾਈ
ਕਿ ਪਹਾੜ ਬੜੇ ਹੀ ਚੰਗੇ ਹਨ ਪਰ ਜਿਹੜੇ ਕੋਲ ਜਾਂਦੇ ਸਨ ਪੱਥਰ ਹੀ ਪੱਥਰ ਨਜ਼ਰ ਆਉਂਦੇ ਆ, ਜੀ ਉਹ ਹੀ ਗੱਲ ਹੈ ਬਸ।
ਬਿਲਕੁਲ, ਮੈਨੂੰ ਨਾ ਇੰਨੀ ਸਰਲਤਾ ਨਜ਼ਰ ਆਉਂਦੀ ਹੈ ਇਹਨਾਂ ਅਖਾਣਾਂ ਵਿੱਚ, ਪਰ ਉਸ ਸਰਲਤਾ ਵਿੱਚ ਇੰਨਾ ਡੂੰਘਾ ਵਿਚਾਰ ਹੁੰਦਾ ਹੈ, ਵਾਕਈ ਲੱਗਦਾ ਕਿ ਕਿਤਨੀ ਵਿਜ਼ਡਮ
ਅੰਦਰ ਇੱਕਦਮ ਡੁੱਬਣਾ ਪੈਂਦਾ ਉਹਦੇ ਮਤਲਬ ਚੁੰਬੀ ਮਾਰ ਕੇ ਕੋਈ ਗੱਲ ਬਾਹਰ ਕੱਢਣੀ ਪੈਂਦੀ ਹੈ।
ਚਲੋ ਜੀ, ਤੇ ਅੱਜ ਦਾ ਅਖੀਰਲਾ ਤੇ ਤੀਜਾ ਅਖਾਣ ਕਿਹੜਾ ਤੁਸੀਂ ਸਾਡੇ ਸਾਹਮਣੇ ਰੱਖਣ ਲੱਗੇ?
ਕੱਖ ਨਾਲੋਂ ਹੋਲਾ ਆਉਣਾ। ਕੱਖ ਕਹਿੰਦੇ ਨੇ ਇੱਕ ਛੋਟੇ ਜਿਹੇ ਤਿਨਕੇ ਨੂੰ, ਕੱਖ ਨਾਲੋਂ ਹੋਲਾ ਆਉਣਾ, ਹੋਲਾ ਆਪਣੇ ਆਪ ਨੂੰ ਕੱਖ ਨਾਲੋਂ ਵੀ ਨਿੱਕਾ ਫੀਲ ਕਰਨਾ। ਜ਼ਿੰਦਗੀ ਵਿੱਚ ਕਦੀ ਕਦੀ ਇਹ ਵੀ ਵੇਖਣ ਨੂੰ ਆਉਂਦਾ ਹੈ ਕਿ ਕਈ ਬੰਦੇ ਜਾਂ ਰਿਸ਼ਤੇਦਾਰ ਤੁਹਾਡੀ ਬਿਲਕੁਲ ਇੱਜ਼ਤ ਨਹੀਂ ਕਰਦੇ। ਅਗਰ ਤੁਹਾਨੂੰ ਉਹ ਤੁਸੀਂ ਕੋਈ ਉਹਨਾਂ ਨੂੰ ਚੰਗੀ ਗੱਲ ਵੀ ਦੀ ਵੀ ਸਲਾਹ ਦਿੰਦੇ ਹੋ ਤੇ ਉਹਨਾਂ ਨੂੰ ਉਹ ਚੰਗੀ ਨਹੀਂ ਲੱਗਦੀ ਗੱਲ ਗੱਲ ਤੇ, ਉਹ ਤੁਹਾਨੂੰ ਇਹੀ ਕੋਸ਼ਿਸ਼ ਕਰਦੇ ਹਨ ਕਿ ਕਿਸੇ ਤਰ੍ਹਾਂ ਉਹ ਤੁਹਾਡੀ ਬੇਇੱਜ਼ਤੀ ਕਰਨ, ਤੇ ਇਹ ਦਿਖਾਉਂਦੇ ਹਨ ਕਿ ਇਹ ਤਾਂ ਇਹਨੂੰ ਤਾਂ ਕੁਛ ਪਤਾ ਹੀ ਨਹੀਂ। ਇਹਦਾ ਵਤੀਰਾ ਦੇਖ ਕੇ ਤੁਸੀਂ ਬੜੇ ਹੀ ਦੁਖੀ ਹੁੰਦੇ ਹੋ, ਕਹਿੰਦੇ ਹੋ ਕਿ ਮੈਂ ਇਹਨਾਂ ਵਾਸਤੇ ਇੰਨਾ ਅੱਛਾ ਕੰਮ ਕਰਦਾ ਵਾ, ਮੈਂ ਇਹਨਾਂ ਦੀ ਇੰਨੀ ਇੱਜ਼ਤ ਕਰਦਾ ਹਾਂ, ਪਰ ਇਹ ਮੈਨੂੰ ਕੁਛ ਸਮਝਦੇ ਨਹੀਂ। ਉਹਦਾ ਦਿਲ ਬੜਾ ਹੀ ਦੁਖੀ ਹੁੰਦਾ ਹੈ, ਪਰ ਅਗਲਾ ਬੰਦੇ ਨੂੰ ਇਸਦਾ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਉਹ ਤੇ ਚਾਹੁੰਦਾ ਹੈ ਕਿ ਉਹਨੂੰ ਕਿਸੇ ਤਰ੍ਹਾਂ ਨੀਚਾ ਦਿਖਾਏ, ਔਰ ਗੱਲ ਗੱਲ ਵਿੱਚ ਉਹ ਇਸਦੀ ਬੇਇੱਜ਼ਤੀ ਕਰਦਾ ਹੈ, ਔਰ ਉਹ ਜਿਹੜਾ ਵਿਚਾਰਾ ਅਗਲਾ ਬੰਦਾ ਹੁੰਦਾ ਹੈ ਉਹ ਨਿਮਾਣਾ ਜਿਹਾ ਹੋ ਕੇ ਚੁੱਪ ਹੋ ਕੇ ਬੈਠ ਜਾਂਦਾ ਹੈ। ਉਹ ਸੋਚਦਾ ਹੈ ਕਿ ਮੈਂ ਤਾਂ ਬਹੁਤ ਹੀ ਨਿੱਕਾ ਬੰਦਾ ਹਾਂ, ਕਿਉਂਕਿ ਇੰਨੇ ਨੇ ਤੇ ਮੈਨੂੰ ਤੇ ਕੱਖ ਨਾਲੋਂ ਵੀ ਹੋਲਾ ਕਰ ਦਿੱਤਾ ਹੈ, ਤੇ ਉਹ ਬੜਾ ਹੀ ਉਦਾਸ ਹੋ ਜਾਂਦਾ ਹੈ। ਉਹ ਸੋਚਦਾ ਹੈ ਕਿ ਮੈਂ ਹੁਣ ਕੀ ਕਰਾਂ। ਸੋ ਸਾਨੂੰ ਸਮਝਣਾ ਚਾਹੀਦਾ ਕਿ ਅਗਲੇ ਬੰਦੇ ਦੀ ਵੀ ਕੋਈ ਇੱਜ਼ਤ ਹੁੰਦੀ ਹੈ, ਕੋਈ ਬੰਦਾ ਵੀ ਕੱਖ ਨਾਲੋਂ ਹੋਲਾ ਨਹੀਂ ਹੁੰਦਾ। ਹਰ ਬੰਦੇ 'ਚ ਆਪਣੀ ਆਪਣੀ ਕੁਆਲਿਟੀ ਹੁੰਦੀ ਹੈ, ਆਪਣੀ ਆਪਣੀ ਸਮਝ ਹੁੰਦੀ ਹੈ। ਸਾਨੂੰ ਇੱਕ ਦੂਜੇ ਨੂੰ ਸਮਝਣ ਦੀ ਬਹੁਤ ਬਾਰੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਔਰ ਇੱਕ ਦੂਜੇ ਦਾ ਦੁੱਖ, ਇੱਕ ਦੂਜੇ ਦੀਆਂ ਗੱਲਾਂ ਸਾਨੂੰ ਆਪਣੇ ਮਨ ਤੇ ਲੈ ਕੇ ਉਹਨਾਂ ਨੂੰ ਆਪਣੀ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ
ਜੀ। ਸੋ ਇਹ ਅਖਾਣ ਦੁਬਾਰਾ ਕੀ ਸੀ, ਦੁਬਾਰਾ ਦੱਸਣਾ ਜੀ?
ਕੱਖ ਨਾਲੋਂ ਹੋਲਾ ਹੋਣਾ, ਇਹਨੂੰ ਹੀ ਵੇਖ ਕੇ ਕਿਸੇ ਨੇ ਕਿਹਾ ਹੈ ਕੱਖ ਨਾਲੋਂ ਹੋਲਾ ਹੋਣਾ। ਹੋਲਾ ਹੋਣਾ ਮੀਨ ਛੋਟਾ ਹੋਣਾ, ਹਲਕਾ ਹੋਣਾ। ਕੱਖ ਜਿੱਦਾਂ ਕਿ ਕੋਈ ਵਜ਼ਨ ਹੀ ਨਹੀਂ ਹੁੰਦਾ, ਉਹਦੇ ਨਾਲ ਵੀ ਤੁਸੀਂ ਹਲਕੇ ਹੋ ਗਏ ਹੋ। ਉਹ ਆਪਣੇ ਮਨ ਵਿੱਚ ਇਹ ਬੰਦਾ ਸੋਚਦਾ ਕਿ ਮੈਂ ਤੇ ਕੱਖ ਨਾਲੋਂ ਵੀ ਹੋਲਾ ਹੋ ਗਿਆ ਵਾ
ਜੀ। ਦੇਖੋ, ਦੁਨਿਆਵੀ ਸੱਚਾਈਆਂ ਤੁਸੀਂ ਸਮੇਟ ਕੇ ਹਰ ਹਫਤੇ ਖਜ਼ਾਨਾ ਸਾਡੇ ਸਾਹਮਣੇ ਰੱਖਦੇ ਹੋ, ਇੱਕ ਪਿਟਾਰਾ ਜਿਹਾ ਖੋਲ ਦਿੰਦੇ ਹੋ, ਬੜਾ ਚੰਗਾ ਲੱਗਦਾ ਹੈ ਜੀ। ਮਿਹਰਬਾਨੀ, ਤੁਸੀਂ ਸਮਾਂ ਕੱਢਿਆ ਤੇ ਅਗਲੇ ਹਫਤੇ ਫੇਰ ਮੁਲਾਕਾਤ ਹੋਵੇਗੀ, ਤਦ ਤੱਕਰ ਇਜਾਜ਼ਤ।
ਥੈਂਕ ਯੂ, ਥੈਂਕ ਯੂ ਸੋ ਮਚ, ਸਭ ਨੂੰ ਮੇਰਾ ਸਤਿ ਸ਼੍ਰੀ ਅਕਾਲ। SBS, 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 SBS,